ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਦਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਚਰਨ ਪਖਾਰੈ ਬਾਰ ਸੋ ਸੇਵਕ ਹਰ ਖਾਵੈ ਸਿੱਖ ਸੰਗਤ ਸਭ ਸੰਗ ਲੈ ਚੌਂਕੇ ਮੈਂ ਆਵੈ ਆਸ਼ਰਮ ਬੰਨ ਵਿਚਾਰਨੈ ਇੱਕ ਪੰਕਤ ਬੈਸੈ ਸੁੰਦਰ ਵਿਸਤ ਮਰਾਲ ਸਭ ਇੱਕ ਸਮ ਹੋਇ ਜੈਸੈ ਚਰਨ ਪਖਰ ਬਾਰ ਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਅੰਮ੍ਰਿਤ ਦੇ ਸੋਮੇ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ। ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ, ਆਪ ਸੰਗਤਾਂ ਨੇ ਸੰਧਿਆ ਸਮੇਂ ਆਪਣੇ ਜੀਵਨ ਕਾਲ ਦਾ ਨੇਮ ਨਿਭਾਉਂਦਿਆਂ ਹੋਇਆਂ ਸਤਿਗੁਰਾਂ ਦੀ ਸੰਗਤ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਰਾਗੀ ਸਿੰਘਾਂ ਪਾਸੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਸੁਭਾਗ ਸਮਾਂ ਮਿਲਿਆ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਲਯੁਗੀ ਜੀਵਨ ਦੀ ਕਲਿਆਣ ਕਰ ਰਹੇ ਨੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਐਸੀ ਬਿਰਧ ਅਵਸਥਾ ਦੇ ਵਿੱਚ ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਏ। ਕੈਸਾ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਰਹਿ ਕਰਕੇ ਕਲਯੁਗ ਜੀਵਨ ਦੀ ਕਲਿਆਣਕਾਰੀ ਵਾਸਤੇ ਤੁਰਕੀ ਬਾਣੀ ਦੀ ਰਚਨਾ ਕਰਕੇ ਐਸਾ ਸ਼ਬਦ ਦਾ ਪੱਲਾ ਪਕੜਾਉਣ ਵਾਸਤੇ ਜੁਗਤੀ ਦੇ ਰਹੇ ਨੇ ਕਿ ਇਹ ਗੁਰਮੁਖ ਜਨੋ, ਪਹਿਲਾਂ ਆਪਣੇ ਆਪ ਨੂੰ ਸੇਵਕਾਂ ਦੇ ਸੇਵਕ ਬਣਨਾ ਸਿੱਖੋ, ਸੇਵਕ ਬਣ ਕੇ ਸੇਵਾ ਕਰਨ ਦੀ ਜਾਚਨਾ ਬਣਾਓ, ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਹਿਲਾਂ ਸੇਵਕ ਬਣਨਾ ਦੱਸਦੇ ਨੇ, ਫਿਰ ਸੇਵਾ ਕਰਨ ਦੀ ਜਾਚ ਦੱਸਦੇ ਨੇ, ਫਿਰ ਗੁਰੂ ਦੀ ਭਗਤੀ ਕਰਾਉਂਦੇ ਨੇ। ਅਸਲ ਵਿੱਚ ਜ਼ਿੰਦਗੀ ਦਾ ਪੜਾ ਦਰ ਪੜਾ, ਮਕਾਨ ਦੀ ਛੱਤ ਤੇ ਜਾਣਾ ਹੋਵੇ ਇੱਕ ਇੱਕ ਡੰਡਾ ਪੌੜੀ ਦਾ ਚੜ੍ਹਨਾ ਪੈਂਦਾ ਹੈ। ਪਰਮੇਸ਼ਰ ਦਾ ਅਤ ਉੱਚਾ ਤਾ ਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਐਸੇ ਮਹੱਲ ਦੀ ਪ੍ਰਾਪਤੀ ਵਾਸਤੇ ਵੀ ਇੱਕ ਪੜਾ ਦਰ ਪੜਾ ਚੜ੍ਹਨਾ ਪੈਂਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਬੜੀ ਪਿਆਰੀ ਜੁਗਤੀ ਦਿੱਤੀ ਹੈ ਕਿ ਇਹ ਵਿਰਲੇ ਜਗਿਆਸੂ ਨੂੰ ਹੀ ਪ੍ਰਾਪਤ ਹੁੰਦੀ ਹੈ। ਸੋ ਆਪ ਸਤਸੰਗੀ ਵਡਭਾਗੀ ਜਨ ਹੋ ਜੋ ਆਪਣੀ ਜ਼ਿੰਦਗੀ ਦੇ ਸਮੇਂ ਨੂੰ ਸੰਕੋਚਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਤਸੰਗਤ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰ ਰਹੇ ਸਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਧੁਰਕੀ ਬਾਣੀ ਅੰਦਰ ਉਪਦੇਸ਼ ਦਿੱਤਾ ਹੈ ਕਿ ਇਹ ਭਰਾਵਾ ਪਹਿਲਾਂ ਆਪਣੇ ਆਪ ਨੂੰ ਸੇਵਕਾਂ ਦਾ ਸੇਵਕ ਬਣਨਾ ਸਿਖਾ ਲੈ। ਆਪ ਗਵਾਏ ਤਾਂ ਸੇਵਾ ਕਰੇ ਤਾਂ ਕਿਛ ਪਾਏ ਮਾਨ। ਪਹਿਲਾਂ ਆਪਣਾ ਆਪ ਗਵਾਉਣਾ ਪੈਣਾ, ਆਪਣਾ ਤੇ ਛੱਡਣੀ ਪੈਣੀ ਹੈ। ਉਹ ਉਪਦੇਸ਼ ਕਿਵੇਂ ਦੇ ਰਹੇ ਨੇ, ਕੱਲ੍ਹ ਅਸੀਂ ਸਰਵਣ ਕਰ ਰਹੇ ਸਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਪ੍ਰੇਮੀ ਜਨਾਂ ਦੀ ਬੇਨਤੀ ਸਰਵਣ ਕਰਕੇ ਸੰਗਤਾਂ ਵਿੱਚ ਸਿੰਘਾਸਣ ਤੇ ਬਿਰਾਜਮਾਨ ਹੁੰਦੇ ਔਰ ਅੰਮ੍ਰਿਤ ਵੇਲੇ ਤੋਂ ਲੈ ਕੇ ਮਧਿਆਨ ਦੇ ਸਮੇਂ ਤੱਕ, ਦੁਪਹਿਰ ਦੇ ਸਮੇਂ ਤੱਕ ਸੋ ਇਹ ਦਰਬਾਰ ਸੱਜਦੇ, ਉਪਰੰਤ ਲੰਗਰ ਤਿਆਰ ਹੁੰਦਾ। ਲਾਂਗਰੀ ਸਿੰਘ ਆ ਕੇ ਉਹ ਗੁਰਸਿੱਖ ਪ੍ਰੇਮੀ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਰਸੋਈ ਤਿਆਰ ਹੈ, ਆਪ ਕਿਰਪਾ ਕਰਕੇ ਭੋਗ ਲਾਓ, ਪ੍ਰਸ਼ਾਦਾ ਛਕੋ, ਸਿੱਖ ਸੰਗਤਾਂ ਪ੍ਰਸ਼ਾਦਾ ਛਕਣ। ਤੇ ਸਤਿਗੁਰੂ ਮਹਾਰਾਜ ਜਿਵੇਂ ਆਪਣੇ ਸਿੰਘਾਸਣ ਤੋਂ ਉੱਠ ਕੇ ਸੰਗਤਾਂ ਨੂੰ ਨਾਲ ਲੈ ਕੇ ਰਸੋਈ ਵਿੱਚ ਪਹੁੰਚਦੇ ਨੇ, ਲੰਗਰ ਵਿੱਚ ਪਹੁੰਚਦੇ ਨੇ, ਅੱਜ ਦੇ ਪ੍ਰਸੰਗ ਦੇ ਵਿੱਚ ਉਹ ਕਥਾ ਸਰਵਣ ਕਰੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਬੜੀ ਜੁਗਤੀ ਦੇ ਨਾਲ ਆਪ ਵਿੱਚ ਵਰਤ ਕੇ ਉਪਦੇਸ਼ ਦਿੰਦੇ ਨੇ। ਅੱਜ ਵੀ ਜਿਹੜੀ ਨਿਰਮਲ ਸੰਪਰਦਾ ਹੈ ਨਾ, ਉਹ ਕਿਸੇ ਵਿਦਿਆਰਥੀ ਨੂੰ ਪੜ੍ਹਾਉਣਾ ਹੋਵੇ ਤੇ ਇਸੇ ਤਰ੍ਹਾਂ ਹੀ ਮਹਾਰਾਜ ਵਾਲੀ ਜੁਗਤੀ ਅਪਣਾਉਂਦੇ ਨੇ। ਤੁਰਿਆਂ ਫਿਰਦਿਆਂ, ਕੰਮ ਕਾਜ ਕਰਦਿਆਂ, ਖਾਂਦਿਆਂ ਪੀਂਦਿਆਂ, ਸੌਂਦਿਆਂ ਜਾਗਦਿਆਂ, ਉੱਠਦਿਆਂ ਬਹਿੰਦਿਆਂ, ਨਹਾਉਂਦਿਆਂ ਕਰਦਿਆਂ ਉਹ ਕੰਮ ਕਰਦਿਆਂ ਜ਼ਿਆਦਾ ਸਿੱਖਿਆ ਦਿੰਦੇ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਵਨ ਕਾਲ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਸੰਗਤ ਨੂੰ ਉਪਦੇਸ਼ ਦੇਈ ਜਾ ਰਹੇ ਨੇ। ਆਓ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਚਰਨ ਪਖਾਰਾ ਬਾਰ ਸੋ ਸੇਵਕ ਹਰ ਖਾਵੈ।
ਉਹ ਗੁਰਸਿੱਖ ਪ੍ਰੇਮੀ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਦਾ ਲਾਂਗਰੀ ਗੁਰਸਿੱਖ ਕਿ ਮਹਾਰਾਜ ਪ੍ਰਸ਼ਾਦਾ ਤਿਆਰ ਹੋ ਗਿਆ ਤੇ ਮਹਾਰਾਜ ਆਪਣੇ ਸਿੰਘਾਸਣ ਨੂੰ ਛੱਡ ਕੇ ਜਦ ਰਸੋਈ ਵੱਲ ਨੂੰ ਜਾਂਦੇ ਨੇ ਤੇ ਉਹ ਗੁਰਸਿੱਖ ਪ੍ਰੇਮੀ ਮਹਾਰਾਜ ਸਾਹਿਬ ਜੀ ਦੇ ਜਿਹੜੇ ਚਰਨ ਨੇ ਉਹ ਪਾਣੀ ਦੇ ਨਾਲ ਧੋਂਦੇ ਨੇ, ਜਲ ਦੇ ਨਾਲ ਸਵੱਛ ਕਰਦੇ ਹਨ।
ਸਿੱਖ ਸੰਗਤ ਸਭ ਸੰਗ ਲੈ ਚੌਂਕੇ ਮੈਂ ਆਵੈ।
ਮਹਾਰਾਜ ਸਾਰੀਆਂ ਸਿੱਖ ਸੰਗਤਾਂ ਨੂੰ, ਪ੍ਰੇਮੀਆਂ ਨੂੰ ਨਾਲ ਲੈ ਕਰਕੇ ਚੌਂਕੇ ਤੋਂ ਭਾਵ ਲੰਗਰ ਵਿੱਚ ਰਸੋਈ ਵਿੱਚ ਪਹੁੰਚਦੇ ਹਨ।
ਆਸ਼ਰਮ ਬਨ ਵਿਚਾਰਨਾ ਇੱਕ ਪੰਕਤ ਬੈਸੈ।
ਕਿਸੇ ਪ੍ਰਕਾਰ ਦਾ ਕੋਈ ਜਾਤ ਪਾਤ ਦਾ ਉੱਥੇ ਵਿਚਾਰ ਨਹੀਂ, ਕੋਈ ਆਸ਼ਰਮਾਂ ਦੀ ਵਿਚਾਰ ਨਹੀਂ, ਕੋਈ ਵਰਨਾਂ ਦੀ ਵਿਚਾਰ ਨਹੀਂ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਨੂੰ ਆਪਣੇ ਨਾਲ ਲਾਇਆ ਹੋਇਆ, ਊਚ ਨੀਚ ਦੇ ਭੇਦਭਾਵ ਨੂੰ, ਜਾਤ ਪਾਤ ਨੂੰ ਖੰਡਨ ਕੀਤਾ ਹੋਇਆ। ਇਹ ਸਮਾਜਿਕ ਬੁਰਾਈਆਂ ਜੋ ਸਨ ਮਹਾਰਾਜ ਸਾਹਿਬ ਜੀ ਨੇ ਦੂਰ ਕੀਤੀਆਂ, ਆਪ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਰਹੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸਾਰਿਆਂ ਨੂੰ ਨਾਲ ਲੈਂਦੇ ਨੇ, ਕਿਸੇ ਕੋਈ ਵਰਣ ਦਾ ਨਹੀਂ, ਕੋਈ ਵਰਗ ਦਾ ਨਹੀਂ, ਕੋਈ ਸਿਆਨਿਆਸ ਦਾ ਨਹੀਂ, ਕੋਈ ਆਸ਼ਰਮ ਦਾ ਭੇਦ ਨਹੀਂ ਹੈ, ਸਭ ਨੂੰ ਬਰਾਬਰ ਆਪਣੇ ਨਾਲ ਬਹਾਲ ਕੇ ਪ੍ਰਸ਼ਾਦਾ ਛਕਾਉਂਦੇ ਹਨ।
ਸੁੰਦਰ ਬਿਸਦ ਮਰਾਲ ਸਭ ਇੱਕ ਸਮੂਹ ਹੈ ਜੈਸਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜਸ ਕਰਦਿਆਂ ਹੋਇਆਂ ਕਵੀ ਜਨ ਲਿਖਦੇ ਨੇ ਕਿ ਸਤਿਗੁਰੂ ਮਹਾਰਾਜ ਇੱਕ ਪੰਗਤ ਵਿੱਚ ਬਿਠਾਈ ਹੋਈ ਸੰਗਤ ਵਿੱਚ ਇਵੇਂ ਸੋਭਦੇ ਨੇ ਜਿਵੇਂ ਜਿਹੜੇ ਮਰਾਲ ਨੇ ਨਾ, ਉੱਜਲ ਹੰਸ ਜਿਵੇਂ ਇੱਕ ਪੰਗਤੀ ਵਿੱਚ ਬੈਠੇ ਸੋਭਾ ਪਾ ਰਹੇ ਹੋਣ। ਕਿਤੇ ਉੱਜਲ ਹੰਸਾਂ ਦੀ ਪੰਗਤੀ ਮਾਨਸਰੋਵਰ ਤੇ ਬੈਠੀ ਹੋਈ ਕਿਤੇ ਵੇਖੀ ਹੋਵੇ ਨਾ, ਤੇ ਇੰਜ ਲੱਗਦਾ ਜਿਵੇਂ ਇਹ ਸਵਰਗ ਦੇ ਝੂਲੇ ਆ ਰਹੇ ਹੋਣ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਪੰਗਤ ਵਿੱਚ ਜਦ ਗੁਰਸਿੱਖਾਂ ਨੂੰ ਬਿਠਾਉਂਦੇ ਨੇ, ਸਾਰੇ ਉੱਜਲ ਹੰਸ ਦੀ ਤਰ੍ਹਾਂ ਸੋਭਾ ਪਾਉਂਦੇ ਹਨ।
ਸਿੱਖਣ ਮੈਂ ਸਤਿਗੁਰ ਸ਼ਬਦ ਬੈਠੇ ਤਿਸ ਕਾਲਾ।
ਸਤਿਗੁਰੂ ਮਹਾਰਾਜ ਸਾਰਿਆਂ ਗੁਰਸਿੱਖਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਉੱਜਲ ਪਰਮਹੰਸ ਦੇ ਵਾਂਗ ਸੋਭਾ ਪਾ ਰਹੇ ਨੇ।
ਮਨੋ ਮੁਨਨ ਮੈਂ ਬਨ ਬਿਖੇ ਰਘਵੀਰ ਕਿਰਪਾਲਾ।
ਮਾਨੋ ਕਿ ਜੰਗਲ ਦੇ ਵਿੱਚ ਰਘਵੀਰ ਰਾਘਵਾਂ ਦੀ ਕੁਲ ਦੇ ਵਿੱਚੋਂ ਸ੍ਰੀ ਰਾਮ ਚੰਦਰ ਜੀ ਮੁਨੀਆਂ ਦੀ ਸਭਾ ਦੇ ਵਿੱਚ ਬੈਠੇ ਸੋਭਾ ਪਾ ਰਹੇ ਹੋਣ। ਪਿਛਲੀ ਯੁੱਗ ਦੀ ਉਦਾਹਰਣ ਦਿੱਤੀ ਹੈ ਪਰ ਤੁਲਨਾ ਨਹੀਂ। ਕਿਰਪਾਲੂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਸ ਤਰ੍ਹਾਂ ਸੋਭਾ ਪਾ ਰਹੇ ਨੇ ਜਿਵੇਂ ਸ੍ਰੀ ਰਾਮ ਚੰਦਰ ਜੀ ਮੁਨੀਆਂ ਦੀ ਸਭਾ ਦੇ ਵਿੱਚ ਬੈਠੇ ਸੋਭਾ ਪਾਉਂਦੇ ਸਨ।
ਲੂਣ ਬਿਨਾ ਹੋਏ ਓਗਰਾ ਸਤਿਗੁਰ ਸੋ ਖਾਵੈ,
ਜੋ ਲੂਣ ਤੋਂ ਬਿਨਾ ਓਗਰਾ ਨਾਮ ਹੈ ਦਲੀਏ ਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਇਹੋ ਜਿਹਾ ਹਲਕਾ ਫੁਲਕਾ ਭੋਜਨ ਛਕਦੇ ਨੇ ਕਿਉਂਕਿ ਬਿਰਧ ਅਵਸਥਾ ਹੈ, ਇਸ ਅਵਸਥਾ ਦੇ ਵਿੱਚ ਭਾਰੀ ਭੋਜਨ ਪਹੁੰਚਾਉਣਾ ਬੜਾ ਔਖਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਲੂਣ ਤੋਂ ਬਿਨਾਂ ਜਿਹੜਾ ਭੋਜਨ ਓਗਰਾ ਦਲੀਆ ਉਹ ਖਾ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਨੇ।
ਅਲਪ ਅਚਹਿ ਰਹਿ ਸੁਧਾ ਜੁਤ ਨੈ ਉਦਰ ਭਰਾਵੈ,
ਅਲਪ ਅਚਹੇ ਥੋੜਾ ਖਾਂਦੇ ਨੇ, ਭੁੱਖ ਰੱਖ ਕੇ ਖਾਂਦੇ ਨੇ। ਅੱਜ ਵੀ ਜਿਹੜੇ ਸਿਆਣੇ ਮਨੁੱਖ ਨੇ, ਵੈਦ ਹਕੀਮ ਨੇ, ਉਹ ਇਹ ਗੱਲ ਕਹਿੰਦੇ ਨੇ ਪਿਆਰਿਆ ਭੋਜਨ ਛਕ ਲੈ, ਪਰ ਓਨਾ ਛਕੀ ਕਿ ਥੋੜੀ ਭੁੱਖ ਰਹਿ ਜਾਵੇ, ਕਿਉਂਕਿ ਫਿਰ ਪਾਚਣ ਸ਼ਕਤੀ ਵਧੀਆ ਰਹਿੰਦੀ ਹੈ। ਨਹੀਂ ਤਾਂ ਫਿਰ ਅੰਦਰ ਜਿਗਰ ਦੀਆਂ ਬਿਮਾਰੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ। ਗਰਲ ਨਾਸ ਤਨ ਨੱਠਿਆ, ਮਹਾਰਾਜ ਕਹਿੰਦੇ ਜੇ ਰੱਜ ਕੇ ਗਲ ਤੱਕ ਭੋਜਨ ਖਾ ਲਿਆ ਫਿਰ ਉਹ ਭੋਜਨ ਸ਼ਕਤੀ ਨਹੀਂ ਦਿੰਦਾ, ਉਹ ਜ਼ਹਿਰ ਬਣ ਜਾਂਦੀ ਹੈ। ਫਿਰ ਜ਼ਹਿਰ ਬਣੀ ਹੋਈ ਭਸ ਡਕਾਰ ਆਉਣਗੇ, ਉਸਲ ਵੱਟੇ ਮਾਰੇਗਾ, ਨੀਂਦ ਵਿਆਪੇਗੀ, ਆਲਸ ਆਵੇਗਾ। ਉਹ ਖਾਣਾ ਤੇ ਸੀਗਾ ਸ਼ਕਤੀ ਵਾਸਤੇ ਕਿ ਸਰੀਰ ਨੂੰ ਸ਼ਕਤੀ ਪ੍ਰਦਾਨ ਹੋਵੇ, ਪਰ ਉਹ ਖਾ ਲਿਆ ਜ਼ਹਿਰ, ਹੁਣ ਨਾ ਉਹ ਪਚਦਾ ਨਾ ਖੈੜਾ ਛੁੱਟਦਾ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਥੋੜੀ ਜਿਹੀ ਭੁੱਖ ਰੱਖ ਕਰਕੇ ਥੋੜਾ ਭੋਜਨ ਛਕਦੇ ਨੇ। ਨਹਿ ਉਧਰ ਭਰਾਵੈ, ਪੂਰਾ ਪੇਟ ਨਹੀਂ ਭਰਦੇ, ਭਾਵ ਰੱਜ ਕੇ ਭੋਜਨ ਨਹੀਂ ਛਕਦੇ।
ਪਰ ਸਰਬ ਹੀ ਸੰਗਤਾਂ ਬਹੁ ਸਵਾਦ ਆਹਾਰਾ,
ਹੋਰ ਜਿੰਨੀਆਂ ਪ੍ਰੇਮੀ ਗੁਰਸਿੱਖ ਸੰਗਤਾਂ ਨੇ, ਸੰਗਤ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਪਦਾਰਥ ਬਣਦੇ ਨੇ, ਲੂਣ ਵਾਲੇ, ਮਿਠਾਸ ਵਾਲੇ, ਸਭ ਤਰ੍ਹਾਂ ਤ੍ਰਿਪਤ ਹੋ ਕੇ ਛਕਦੀਆਂ ਹਨ।
ਭਾਂਤ ਭਾਂਤ ਕੇ ਅਚਤ ਹੈ ਸੁਖ ਲੈ ਤੋ ਉਦਾਰਾ,
ਤਰ੍ਹਾਂ ਤਰ੍ਹਾਂ ਦੇ ਭੋਜਨ ਛਕ ਕਰਕੇ ਤ੍ਰਿਪਤ ਹੁੰਦੇ ਨੇ, ਬੜਾ ਸੁਖ ਲੈਂਦੇ ਹਨ।
ਇੱਕ ਪੰਗਤ ਅਚਕਰ ਉਠੈ ਭੇਦਨ ਜਹਿ ਦੂਵਾ,
ਇੱਕ ਪੰਗਤ ਪ੍ਰਸ਼ਾਦਾ ਛਕ ਕਰਕੇ ਉੱਠਦੀ ਹੈ, ਉਸ ਵਕਤ ਦੂਸਰੀ ਪੰਗਤ ਆ ਕਰਕੇ ਬੈਠ ਜਾਂਦੀ ਹੈ।
ਆਪ ਆਪਣੇ ਥਾਨ ਮੈਂ ਪੁੰਨ ਪਹੁੰਚਣ ਹੋਵਾ,
ਭੋਜਨ ਛਕ ਛਕ ਕਰਕੇ ਗੁਰਸਿੱਖ ਪ੍ਰੇਮੀ ਆਪੋ ਆਪਣੀਆਂ ਥਾਵਾਂ ਦੇ ਵਿੱਚ ਬਿਰਾਜਮਾਨ ਹੁੰਦੇ ਚਲੇ ਜਾਂਦੇ।
ਦਿਨ ਕੇ ਚੌਥੇ ਭਾਗ ਮੈਂ ਪੁੰਨ ਬੈਠੇ ਸਵਾਮੀ,
ਦਿਨ ਦੇ ਚੌਥੇ ਭਾਵ ਭਾਵ ਚੌਥੇ ਪਹਿਰ ਸ਼ਾਮ ਦੇ ਵਕਤ, ਜਿਵੇਂ ਆਪ 6 ਤੋਂ 9 ਇਸ ਚੌਥੇ ਭਾਗ ਦੇ ਵਿੱਚ ਆਪਾਂ ਹੁਣ ਦਰਬਾਰ ਸਜਾ ਕਰਕੇ ਬੈਠੇ ਹਨ, ਇਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਚੌਥੇ ਪਹਿਰ ਵਿੱਚ ਫਿਰ ਦਰਬਾਰ ਸਜਾਉਂਦੇ, ਸਿੰਘਾਸਨ ਤੇ ਬਿਰਾਜਮਾਨ ਹੁੰਦੇ।
ਇੱਕ ਪੰਡਤ ਕੀ ਪ੍ਰੀਤ ਲਖ ਗੁਰ ਅੰਤਰਜਾਮੀ,
ਅੰਤਰਜਾਮੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ ਪੰਡਿਤ ਪ੍ਰੇਮੀ ਦੀ ਪ੍ਰੀਤੀ ਜਾਣੀ ਹੈ, ਕੇਸੋਦਾਸ ਗੋਪਾਲ ਪੰਡਿਤ ਦੀ। ਉਹਦੇ ਮਨ ਦੇ ਵਿੱਚ ਇਹ ਸ਼ਰਧਾ ਸੀ ਕਿ ਜਿਵੇਂ ਸਤਿਗੁਰੂ ਮਹਾਰਾਜ ਜੀ ਦਾ ਦਰਬਾਰ ਜੁੜਦਾ, ਸੰਗਤਾਂ ਇਕੱਤਰ ਹੁੰਦੀਆਂ ਨੇ, ਤੇ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਆਗਿਆ ਲੈ ਕਰਕੇ ਸੰਗਤਾਂ ਨੂੰ ਵੱਡਿਆਂ ਸਤਿਗੁਰਾਂ ਦੀ ਮਹਿਮਾ ਜਣਾਇਆ ਕਰਾਂ, ਅੰਮ੍ਰਿਤਮਈ ਜੋ ਧੁਰਕੀ ਬਾਣੀ ਦੀ ਕਥਾ ਉਹ ਕਰਿਆ ਕਰਾਂ, ਬ੍ਰਹਮ ਦੀ ਗੱਲ ਕਰਿਆ ਕਰਾਂ, ਪਰਮੇਸ਼ਰ ਦੇ ਗੁਣ ਗਾਇਨ ਕਰਿਆ ਕਰਾਂ। ਉਹ ਮਨ ਦੇ ਵਿੱਚ ਸ਼ਰਧਾ ਲੈ ਕੇ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ ਕਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਦ੍ਰਿਸ਼ਟੀ ਪੈ ਗਈ ਉਸ ਕੇਸੋਦਾਸ ਗੋਪਾਲ ਪੰਡਿਤ ਤੇ, ਸਤਿਗੁਰੂ ਮਹਾਰਾਜ ਜੀ ਨੇ ਉਸਦੇ ਹਿਰਦੇ ਦੀ ਜਾਣ ਲਈ।
ਜਿਸ ਕੇ ਮਨ ਮੈਂ ਕਾਮਨਾ ਮੈਂ ਕਥਾ ਸੁਣਾਵਾਂ,
ਜਿਹਦੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪਰਮੇਸ਼ਰ ਦੀ ਕਥਾ ਕਰਾਂ, ਜਸ ਕਰਾਂ,
ਕਰੋ ਭਲਾ ਮੈਂ ਆਪਣੋ ਸਤਿਗੁਰੂ ਰਜਾਵਾਂ,
ਆਪਣਾ ਵੀ ਭਲਾ ਕਰਾਂ ਕਥਾ ਕਰਕੇ, ਮਹਾਰਾਜ ਦਾ ਜਸ ਕਰਕੇ, ਔਰ ਸਤਿਗੁਰੂ ਮਹਾਰਾਜ ਜੀ ਦੀ ਪ੍ਰਸੰਨਤਾ ਵੀ ਲਵਾਂ, ਇਹਨਾਂ ਮਹਾਰਾਜ ਦੀ ਖੁਸ਼ੀ ਵੀ ਲੈ ਲਵਾਂ। ਕਿਉਂਕਿ ਜਗਿਆਸੂ ਜਨ ਦਾ ਇਹੀ ਇੱਛਾ ਹੁੰਦੀ ਹੈ, ਇੱਕ ਤੇ ਮੈਂ ਸਤਿਗੁਰਾਂ ਦੀ ਖੁਸ਼ੀ ਲਵਾਂਗਾ, ਦੂਸਰਾ ਮੇਰਾ ਭਲਾ ਹੋ ਜਾਵੇਗਾ। ਇੱਕ ਕਾਰਜ ਦੇ ਨਾਲ ਦੋ ਕਾਰਜ ਆਪੇ ਹੀ ਹੋ ਜਾਂਦੇ ਨੇ, ਜਦ ਕੋਈ ਭਾਵਨਾ ਧਾਰਨ ਕਰਕੇ ਆ ਜਾਂਦਾ। ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ, ਜੇ ਕੋਈ ਮਨਸਾ ਧਾਰ ਲੈਂਦਾ ਸਤਿਗੁਰਾਂ ਦੀ ਖੁਸ਼ੀ ਦੀ, ਸੰਗਤ ਇਹੋ ਜਿਹੀ ਬਰਕਤ ਪਾ ਦਿੰਦੀ ਹੈ, ਜਨਮ ਮਰਨ ਮਿਟ ਜਾਂਦਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਭੇਦਤਾ ਮਿਲਦੀ ਹੈ।
ਜਿਸ ਕੇ ਔਰ ਕੀ ਜਾਣ ਕੈ ਗੁਰ ਕਥਾ ਕਰਾਈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਡਿਤ ਦੇ ਹਿਰਦੇ ਦੀ ਜਾਣ ਕਰਕੇ ਕਹਿ ਦਿੱਤਾ, ਆਗਿਆ ਦੇ ਦਿੱਤੀ ਕਿ ਭਾਈ ਤੂੰ ਕਰ ਲਿਆ ਕਰ, ਪਰਮੇਸ਼ਰ ਦੇ ਗੁਣ ਗਾਇਨ ਕਰਿਆ ਕਰ, ਸੰਗਤਾਂ ਨੂੰ ਕਥਾ ਸੁਣਾਇਆ ਕਰ।
ਦਵੇਜ ਕੈ ਸ਼ੋਗ ਪਾਲ ਕਹਿ ਵਿਦਿਆ ਨੇ ਪਨਾਈ,
ਜਿਹੜਾ ਪੰਡਿਤ ਸੀ ਕੇਸੋਦਾਸ ਗੋਪਾਲ, ਉਸਨੇ ਆ ਕਰਕੇ ਆਪਣੀ ਵਿਦਿਆ ਜਿਹੜੀ ਨਿਪੁੰਨ ਹੋਇਆ ਸੀ, ਭਾਵ ਬੜੀ ਵਿਦਿਆ ਪੜ੍ਹੀ ਹੋਈ ਸੀ, ਕਾਂਸੀ ਪੜ੍ਹਿਆ ਵਿਦਵਾਨ ਸੀ।
ਆਵੇ ਚੌਥੇ ਜਾਮ ਦਿਨ ਇਤਿਹਾਸ ਪ੍ਰਕਾਸ਼ ਹੈ,
ਹਰ ਰੋਜ਼ ਫਿਰ ਉਹ ਸੰਧਿਆ ਦੇ ਸਮੇਂ ਚੌਥੇ ਪਹਿਰ ਆ ਕਰਕੇ ਦਰਬਾਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਦੇ ਨਾਲ ਗੁਰ ਇਤਿਹਾਸ ਦੀ ਕਥਾ ਸੁਣਾਇਆ ਕਰੇ। ਭਾਵ ਸਤਿਗੁਰੂ ਮਹਾਰਾਜ ਜੀ ਦੇ ਵੱਡਿਆਂ ਗੁਰਾਂ ਦਾ ਜਸ ਕਰਿਆ ਕਰੇ, ਪਰਮੇਸ਼ਰ ਦੇ ਗੁਣ ਗਾਇਨ ਕਰਿਆ ਕਰੇ।
ਸੁਣੇ ਸਤਿਗੁਰੂ ਬੈਠ ਕਰ ਸੰਗਤ ਇੱਕ ਪਾਸੇ,
ਸੰਗਤ ਇੱਕ ਪਾਸੇ ਬੈਠੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਿੰਘਾਸਣ ਤੇ ਬਿਰਾਜਮਾਨ ਨੇ, ਗੋਪਾਲ ਕੇਸੋ ਦਾਸ ਮਹਾਰਾਜ ਸਾਹਿਬ ਜੀ ਨੇ ਉੱਚੀ ਜਗ੍ਹਾ ਤੇ ਬਾਲੇ ਹੈ ਔਰ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਹੈ। ਸਤਿਗੁਰੂ ਮਹਾਰਾਜ ਆਪ ਵੀ ਸੁਣਦੇ ਨੇ। ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੇ ਖਡੂਰ ਸਾਹਿਬ ਦੇ ਵਿੱਚ ਰਹਿ ਕਰਕੇ, ਜਦ ਮਹਾਰਾਜ ਸਾਹਿਬ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹਿਰਦੇ ਦੀ ਜਾਣੀ ਪ੍ਰੇਮ ਜਾਗਿਆ, ਉਸ ਵਕਤ ਮਹਾਰਾਜ ਨੇ ਇੱਕ ਬਚਨ ਕਿਹਾ ਕਿ ਕੋਈ ਇਹੋ ਜਿਹਾ ਗੁਰਸਿੱਖ ਪ੍ਰੇਮੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜੀਵਨ ਕਾਲ ਨੂੰ ਜੀਵਨ ਆਰੰਭ ਤੋਂ ਲੈ ਕਰਕੇ ਹੁਣ ਤੱਕ ਜਾਣਦਾ ਹੋਵੇ। ਉਸ ਵਕਤ ਗੁਰਸਿੱਖਾਂ ਨੇ ਦੱਸਿਆ, ਮਹਾਰਾਜ ਭਾਈ ਬਾਲਾ ਜੀ ਨੇ ਉਹ ਜਨਮ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਾਥੀ ਰਹੇ, ਉਹ ਸੁਣਾ ਸਕਦੇ ਨੇ। ਤੇ ਇਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮਨ ਦੀ ਇਹ ਇੱਛਾ ਹੀ ਸੀ ਕਿ ਭਾਈ ਬਾਲਾ ਜੀ ਨੂੰ ਬੁਲਾਇਆ ਜਾਵੇ। ਉਧਰੋਂ ਭਾਈ ਬਾਲਾ ਜੀ ਦੇ ਮਨ ਦੇ ਅੰਦਰ ਖਿਆਲ ਆਇਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੱਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਸੁਭਾਈਮਾਨ ਨੇ, ਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਜਾ ਕਰਕੇ ਐਸੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕਰਾਂ ਜੋ ਮੇਰੇ ਮਾਲਕ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੰਘਾਸਣ ਤੇ ਬਿਰਾਜਮਾਨ ਹੋਏ ਨੇ, ਮੈਂ ਜਾ ਕੇ ਉਹਨਾਂ ਦੇ ਦਰਸ਼ਨ ਕਰਾਂ। ਇਧਰੋਂ ਭਾਈ ਬਾਲਾ ਜੀ ਆ ਗਏ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਗਦ ਗਦ ਹੋ ਗਏ, ਚਾਹ ਚੜ ਗਿਆ ਮਨ ਦੇ ਅੰਦਰ ਕਿ ਭਾਈ ਬਾਲਾ ਜੀ ਆਪੋ ਆ ਗਏ। ਉਸ ਵਕਤ ਭਾਈ ਬਾਲਾ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਬਾਲਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਾਥੀ ਰਹੇ ਹੋ ਤੇ ਜਨਮ ਤੋਂ ਲੈ ਕੇ ਉਹਨਾਂ ਦੀ ਸਾਰੀ ਜਿਹੜੀ ਕਥਾ ਹੈ ਸਾਨੂੰ ਸੁਣਾਓ। ਤੇ ਇਸ ਵਕਤ ਭਾਈ ਬਾਲਾ ਜੀ ਸੁਣਾਉਣ ਲੱਗੇ, ਭਾਈ ਪੈੜਾ ਮੋਖਾ ਜੀ ਲਿਖਣੀ, ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਭਾਈ ਪੈੜਾ ਮੋਖਾ ਜੀ ਨੂੰ ਲਿਖਾਰੀ ਲਾਇਆ। ਉਸ ਵਕਤ ਜਦੋਂ ਕਥਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਨਮ ਦੀ ਆਈ ਤੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਉਸ ਸਮੇਂ ਦਾ ਮੈਨੂੰ ਸਾਰਾ ਨਹੀਂ ਪਤਾ, ਉਹ ਜਨਮ ਪੱਤਰੀ ਜ਼ਰੂਰ ਬਣੀ ਹੋਵੇਗੀ ਕਿਉਂਕਿ ਪਹਿਲਾਂ ਇਹ ਰਿਵਾਜ ਚੱਲਦਾ ਸੀ ਕਿ ਜਨਮ ਪੱਤਰੀਆਂ ਬਣਾਈਆਂ ਜਾਂਦੀਆਂ ਸਨ, ਅੱਜ ਵੀ ਇਹ ਬੜਾ ਰਿਵਾਜ ਪ੍ਰਚਲਿਤ ਹੈ। ਸੋ ਉਹ ਸਾਰੀ ਜਿਹੜੀ ਪੱਤਰੀ ਸੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਪਿਤਾ ਤਾਂ ਸੱਚਖੰਡ ਗਮਨ ਕਰ ਗਏ ਪਰ ਚਾਚਾ ਲਾਲੂ ਜੀ ਉਹ ਸਰੀਰ ਕਰਕੇ ਅਜੇ ਰਾਏ ਭੋਏ ਦੀ ਤਲਵੰਡੀ ਵਿੱਚ ਸਨ। ਉਸ ਵਕਤ ਗੁਰਸਿੱਖਾਂ ਨੂੰ ਭੇਜਿਆ, ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਭਾਈ ਬਾਲਾ ਜੀ ਨਾਲ ਗਏ, ਚਾਚਾ ਲਾਲੂ ਜੀ ਨੂੰ ਬੇਨਤੀ ਕੀਤੀ, ਘਰ ਫੋਲਿਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਹ ਪੱਤਰੀ ਮਿਲ ਗਈ। ਉਹ ਸਾਰੀ ਪੱਤਰੀ ਉਹ ਜਿਹੜੀ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਸੀ ਉਸ ਵਕਤ ਭਾਈ ਬਾਲਾ ਜੀ ਨੇ ਪੜ੍ਹੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਕਥਾ ਉਹ ਭਾਈ ਬਾਲਾ ਜੀ ਤੋਂ ਕਰਾਈ। ਇਤਿਹਾਸਕ ਜੋ ਸ੍ਰੀ ਨਾਨਕ ਪ੍ਰਕਾਸ਼ ਦੀ ਅਸੀਂ ਕਥਾ ਸੁਣੀ ਹੈ ਨਾ, ਉਹ ਸਾਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਿਆਖਿਆ, ਜੀਵਨ ਕਾਲ ਦੀ ਕਥਾ ਭਾਈ ਬਾਲਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਸੁਣੀ ਸੀ। ਸਾਰੀਆਂ ਸੰਗਤਾਂ ਹੁਣ ਇੰਨੀਆਂ ਪ੍ਰੇਮੀ ਹੋ ਗਈਆਂ ਸਨ ਕਥਾ ਦੀਆਂ, ਉਹ ਹਰ ਰੋਜ਼ ਚਾਹੁੰਦੀਆਂ ਸਨ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਹੋਵੇ, ਵੱਡਿਆਂ ਸਤਿਗੁਰਾਂ ਦਾ ਜਸ ਹੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹੋ ਜਿਹੀ ਚਿਟਕ ਲਾ ਦਿੱਤੀ, ਸਤ ਸੰਗਤੀ ਬਣਾ ਦਿੱਤੇ ਔਰ ਸੰਗਤ ਕਰਨ ਦੀ ਪ੍ਰੇਰਤਾ ਦੇ ਦਿੱਤੀ। ਹੁਣ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਸਮਾਂ ਆਇਆ, ਸੰਗਤਾਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਕੋਲੋਂ ਅਜਿਹਾ ਫਿਰ ਸਤਸੰਗਤ ਕਰਨ ਦਾ ਦਰਬਾਰ ਲਗਾਉਣ ਦਾ ਮਨ 'ਚ ਇੱਛਾ ਰੱਖਦੀਆਂ ਸਨ। ਉਹ ਕੇਸੋ ਦਾਸ ਗੋਪਾਲ ਪੰਡਿਤ ਆ ਗਿਆ, ਉਹਨੇ ਮਨ 'ਚ ਇੱਛਾ ਰੱਖੀ ਕਿ ਮੈਂ ਵੀ ਗੁਰੂ ਵੱਡਿਆਂ ਗੁਰਾਂ ਦੀ ਕਥਾ ਸੁਣਾਵਾਂ, ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਸੁਣਾਵਾਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸੁਣਾਵਾਂ, ਬ੍ਰਹਮ ਦੀ ਗੱਲ ਕਰਾਂ, ਪਰਮੇਸ਼ਰ ਦੀ ਕਥਾ ਸੁਣਾਵਾਂ। ਮਹਾਰਾਜ ਨੇ ਹਿਰਦੇ ਦੀ ਜਾਣ ਕਰਕੇ ਉਹਦੀ ਕਾਮਨਾ ਪੂਰੀ ਕੀਤੀ, ਇੱਛਾ ਪੂਰੀ ਕੀਤੀ। ਹੁਣ ਉਹ ਹਰ ਰੋਜ਼ ਪੰਡਿਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਚੌਥੇ ਪਹਿਰ ਆ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਦਸ ਕਰਦਾ, ਨਾਲੇ ਪਰਮੇਸ਼ਰ ਦੀ ਕਥਾ ਸੁਣਾਉਂਦਾ ਹੈ।
ਰਬਾਬੀ ਆਏ ਕਰ ਗੁਰ ਸ਼ਬਦ ਸੁਣਾਵੇ,
ਫਿਰ ਰਬਾਬੀ ਗੁਰਸਿੱਖ ਪ੍ਰੇਮੀ ਆ ਕਰਕੇ ਸ਼ਬਦਾਂ ਦਾ ਕੀਰਤਨ ਕਰਦੇ, ਧੁਨੀਆਂ ਲਾਉਂਦੇ।
ਰਾਗ ਰਾਗਣੀ ਤੁਨ ਬਹੁਤ ਸੁੰਦਰ ਵਿਦ ਗਾਵੇ,
ਹੁਣ ਤਾਂ ਰਿਵਾਜ ਚੱਲ ਗਿਆ, ਰੀਤਾਂ ਬਣਾ ਲਈਆਂ, ਆਪੋ ਆਪਣੇ ਕਿਸੇ ਨੇ ਕਿਸੇ ਟੂਨ ਵਿੱਚ ਗਾ ਲਿਆ, ਕਿਸੇ ਨੇ ਕਿਸੇ ਟੂਨ ਵਿੱਚ, ਪਹਿਲਾਂ ਹੁੰਦਾ ਸੀ ਪੱਕੇ ਰਾਗਾਂ 'ਚ ਗਾਇਆ ਜਾਂਦਾ ਸੀ, ਅੱਜ ਇਹ ਸਵਾਲ ਖੜਾ ਹੁੰਦਾ ਗੌੜੀ ਚੇਤੀ ਗੌੜੀ ਬੈਰਾਗਣ, ਉਹ ਜਿਹੜੇ ਥੱਲੇ ਏਕੇ ਦੂਕੇ ਲਿਖੇ ਨੇ ਉਹ ਕਿਉਂ ਲਿਖੇ ਨੇ। ਹੁਣ ਕਿਸੇ ਨੂੰ ਪਤਾ ਹੋਵੇ ਤੇ ਕੋਈ ਦੱਸੇ, ਜਿਹੜਾ ਤਾਂ ਕੋਈ ਰਾਗਾਂ ਦੀ ਨੌਲੇਜ ਰੱਖਦਾ ਉਹ ਦੱਸ ਸਕਦਾ ਕਿ ਗੌੜੀ ਚੇਤੀ ਦੀ ਕਿਹੜੀ ਇਹ ਅੱਗੇ ਜਾਤੀ ਹੈ ਜਿਹੜੀ ਗੁਰੂ ਸਾਹਿਬ ਜੀ ਨੇ ਇਹਦੇ ਥੱਲੇ ਏਕਾ ਲਾ ਦਿੱਤਾ ਜਾਂ ਦੂਆ ਲਾ ਦਿੱਤਾ, ਉਹ ਕਿਹੜੀ ਜਾਤੀ ਹੈ। ਹੁਣ ਕੋਈ ਇਹੋ ਜਿਹਾ ਪੱਕੇ ਰਾਗਾਂ ਨੂੰ ਗਾਉਂਦਾ ਕੋਈ ਨਹੀਂ, ਉਹ ਜਾਤੀ ਕਿਵੇਂ ਦੱਸ ਸਕੇ। ਉਸ ਨੂੰ ਕਿਸੇ ਨੂੰ ਇਹ ਨਹੀਂ ਪਤਾ ਕਿ ਗੌੜੀ ਦੀਆਂ ਜਾਤੀਆਂ ਕਿੰਨੀਆਂ ਨੇ, ਅੱਗੋਂ ਜਿਹੜੀ ਗੌੜੀ ਚੇਤੀ ਹੈ ਜਾਂ ਗੌੜੀ ਬੈਰਾਗਣ ਆ ਜਾਂ ਗੌੜੀ ਗੁਆਰੇਰੀ ਆ, ਉਹਦੀਆਂ ਜਾਤੀਆਂ ਕਿੰਨੀਆਂ ਨੇ। ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਥੱਲੇ ਨਾਲ ਹੀ ਅੰਕਿਤ ਛੋਟੇ ਅੱਖਰਾਂ ਵਿੱਚ ਲਿਖ ਦਿੱਤੇ ਕਿ ਇਹ ਇਸੇ ਰਾਗ ਸੁਰਤਾਲ ਦੇ ਵਿੱਚ ਗਾਇਆ ਜਾਵੇਗਾ। ਇਹ ਰਾਗ ਪੱਕੇ ਰਾਗ ਦੀ ਰਾਗਣੀ ਹੈ, ਇੰਨੇ ਘਰ ਇੰਨੇ ਸੁਰਤਾਲ ਦੇ ਵਿੱਚ ਗਾਈ ਜਾਣੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਵੇਲੇ ਇਹ ਰਬਾਬੀ ਗੁਰਸਿੱਖ ਰਾਗਾਂ ਦੀ ਨੌਲੇਜ ਰੱਖਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕੇ ਸੁੰਦਰ ਰਾਗ ਰਾਗਣੀਆਂ ਦੇ ਵਿੱਚ ਇਸ ਸ਼ਬਦ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸ਼ਬਦਾਂ ਦਾ ਕੀਰਤਨ ਕਰਦੇ ਸਨ।
ਕਥਾ ਕੀਰਤਨ ਕਰਤ ਹੀ ਨਿਸ ਜਾਮ ਬਤਾਵੈ,
ਕਥਾ ਕੀਰਤਨ ਕਰਦਿਆਂ ਹੋਇਆਂ ਜਿਹੜਾ ਨਿਸ ਜਾਮ, ਜਿਹੜਾ ਰਾਤ ਦਾ ਪਹਿਲਾ ਪਹਿਰ ਤੇ ਸ਼ਾਮ ਦਾ ਚੌਥਾ ਪਹਿਰ ਇਹ ਬਤੀਤ ਹੁੰਦਾ।
ਸਿਮਰਨ ਹੋਏ ਸਤਨਾਮ ਕੋ ਇੱਕ ਚਿਤ ਲਿਵਲਾਵੈ,
ਫਿਰ ਸਾਰੀਆਂ ਸੰਗਤਾਂ ਕਥਾ ਕੀਰਤਨ ਦੇ ਦਰਬਾਰ ਤੋਂ ਬਾਅਦ ਵਿੱਚ ਇੱਕ ਚਿਤ ਇੱਕ ਲਿਵ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਸੰਗਤਾਂ ਦੇ ਵਿੱਚ ਸੁਭਾਇਮਾਨ ਤੇ ਵਾਹਿਗੁਰੂ ਸਤਨਾਮ ਦਾ ਸਿਮਰਨ ਹੁੰਦਾ। ਅੱਜ ਕਹਿੰਦੇ ਨੇ ਕਿ ਤੋਤਾ ਰਟਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਪੜ੍ਹ ਕੇ ਦੇਖੋ ਕਿਵੇਂ ਵਾਹਿਗੁਰੂ ਦਾ ਸਿਮਰਨ ਮਹਾਰਾਜ ਸਾਹਿਬ ਜੀ ਨੇ ਦਿੱਤਾ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਕਿਸੇ ਨੇ ਆਪਣਾ ਤੇ ਕੰਡਾ ਹਉਮੈ ਦਾ ਕੱਢਣਾ ਨਹੀਂ, ਕਿਸੇ ਨੂੰ ਵੀ ਨਹੀਂ ਕੱਢਣ ਦਿੰਦੇ। ਕਹਿੰਦੇ ਜਿਵੇਂ ਅਸੀਂ ਮਰਦੇ ਪਏ ਤੂੰ ਵੀ ਇਸੇ ਰੋਗ ਨਾ ਮਰ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਵਾਹਿਗੁਰੂ ਮੰਤਰ ਦਿੱਤਾ ਹੈ, ਜਿਸ ਦਾ ਅਸੀਂ ਰੋਜ਼ਾਨਾ ਇਹ 11 ਦਿਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸਤਸੰਗੀ ਪ੍ਰੇਮੀਆਂ ਵੱਲੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਦਿਵਸ ਨੂੰ ਸਮਰਪਿਤ ਇੱਕ ਇੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜੀਵਨ ਨੂੰ ਸਮਰਪਿਤ ਇਹ ਸਮਾਗਮ ਹੋ ਰਹੇ ਨੇ। ਅੱਜ ਪੰਚਮ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਜੀਵਨ ਨੂੰ ਸਮਰਪਿਤ ਸਮਾਗਮ ਨੇ, ਜਿਨ੍ਹਾਂ ਨੂੰ ਜੀਵਨ ਕਾਲ ਦੀ ਆਰੰਭਤਾ ਦੇ ਵਿੱਚ ਹੀ ਇਹ ਖਿਤਾਬ ਮਿਲ ਗਿਆ, ਦੋਹਿਥਾ ਬਾਣੀ ਕਾ ਬੋਹਿਥਾ। ਸਤਿਗੁਰੂ ਪਾਤਸ਼ਾਹ ਮਹਾਰਾਜ ਬਚਪਨ ਦੇ ਵਿੱਚ ਅਜੇ ਰਿੜਨਾ ਹੀ ਜਾਣਦੇ ਸਨ ਕਿ ਮਹਾਰਾਜ ਦੇ ਸਿੰਘਾਸਨ ਦੇ ਕੋਲ ਚਲੇ ਗਏ, ਯਤਨ ਕਰਦੇ ਨੇ ਕਿ ਮੈਂ ਇਸ ਦੇ ਉੱਪਰ ਚੜ੍ਹਾਂ। ਇੰਨੇ ਸਮੇਂ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਆ ਗਏ। ਬੀਬੀ ਭਾਨੀ ਜੀ ਬੜੀ ਕਾਹਲੀ ਦੇ ਨਾਲ ਆਏ ਕਿ ਬਾਲਕ ਸਿੰਘਾਸਣ ਦੇ ਉੱਪਰ ਨਾ ਬੈਠ ਜਾਵੇ। ਸੁਭਾਇਕ ਹੀ ਮੂੰਹ ਤੋਂ ਬਚਨ ਨਿਕਲ ਗਿਆ, ਬੱਚਾ ਇਸ ਸਿੰਘਾਸਣ ਦੇ ਉੱਪਰ ਸ੍ਰਿਸ਼ਟੀ ਦੇ ਵਿੱਚ ਸਿਰਫ ਇੱਕੋ ਹੀ ਜਾਣਾ ਬੈਠ ਸਕਦਾ, ਤੂੰ ਇਸ ਸਿੰਘਾਸਣ ਦੇ ਉੱਪਰ ਨਾ ਬੈਠ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਮੁੱਖ ਦੇ ਵਿੱਚੋਂ ਸਹਿਜ ਸੁਭਾਏ ਬਚਨ ਨਿਕਲਿਆ ਕਿ ਬੀਬੀ ਜੀ ਇਹ ਬੱਚਾ ਇੱਕ ਦਿਨ ਨੂੰ ਇਸੇ ਸਿੰਘਾਸਣ ਤੇ ਬੈਠਣ ਦੇ ਯੋਗ ਹੋਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦੋਹਿਥਾ ਬਾਣੀ ਕਾ ਬੋਹਿਥਾ ਖਿਤਾਬ ਦੇ ਕਰਕੇ ਨਿਵਾਜਿਆ ਕਿ ਜੋ ਇੱਕ ਦਿਨ ਇਹ ਜਹਾਜ਼ ਤਿਆਰ ਕਰਨਗੇ, ਕੁੱਲ ਕਾਇਨਾਤ ਉਸ ਜਹਾਜ਼ ਤੇ ਸਵਾਰ ਹੋ ਕਰਕੇ ਉਸ ਦਾ ਪੱਲਾ ਲੈ ਕੇ ਸ਼ਰਨ ਪੈ ਕਰਕੇ ਆਪਣੇ ਜੀਵਨ ਨੂੰ ਇਸ ਭਵਜਲ ਸੰਸਾਰ ਤੋਂ ਪਾਰ ਕਰਿਆ ਕਰਨਗੇ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰੇ ਉਤਾਰਨ ਹਾਰ। ਜਿਹੜਾ ਭਾਵਨਾ ਦੇ ਨਾਲ ਸ਼ਰਨ ਵਿੱਚ ਆ ਜਾਵੇਗਾ ਭਵਜਲ ਸੰਸਾਰ ਤੋਂ ਪਾਰ ਉਤਾਰਾ ਕਰ ਜਾਵੇਗਾ। ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਜੀਵਨ ਕਾਲ ਦੇ ਵਿੱਚੋਂ ਹੀ ਸਿਮਰਨ ਦੇ ਲੜ ਲੱਗਦਿਆਂ ਲੱਗਦਿਆਂ ਬਾਣੀ ਦਾ ਗਾਇਨ ਕਰਦਿਆਂ ਕਰਦਿਆਂ ਹੋਇਆ ਨਾਨਾ ਜੀ ਦੀ ਗੋਦ ਵਿੱਚ ਬੈਠ ਕਰਕੇ ਇਹੋ ਜਿਹੀਆਂ ਗੁਰਬਾਣੀ ਦੀਆਂ ਲੋਰੀਆਂ ਲਈਆਂ, ਜਿਸ ਦਿਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਇਸ਼ਨਾਨ ਬੀਬੀ ਭਾਨੀ ਜੀ ਕਰਾ ਰਹੇ, ਪੀੜ੍ਹੀ ਦਾ ਪਾਵਾ ਟੁੱਟ ਗਿਆ, ਆਪਣਾ ਹੱਥ ਹੇਠਾਂ ਰੱਖ ਲਿਆ ਕਿ ਮਹਾਰਾਜ ਸਾਹਿਬ ਜੀ ਦੀ ਉਮਰ 93 ਸਾਲ ਦੀ ਹੋ ਚੁੱਕੀ ਹੈ, ਹੁਣ ਮਹਾਰਾਜ ਸਾਹਿਬ ਜੀ ਦਾ ਸਰੀਰ ਕਿਤੇ ਪੀੜ੍ਹੀ ਤੋਂ ਡਿੱਗ ਨਾ ਜਾਵੇ, ਕਿਤੇ ਸੱਟ ਪੇਟ ਨਾ ਲੱਗ ਜਾਵੇ। ਬੀਬੀ ਭਾਨੀ ਜੀ ਨੇ ਉਹ ਪਾਵਾ ਟੁੱਟਣੇ ਕਰਕੇ ਪੀੜ੍ਹੀ ਦਾ ਆਪਣਾ ਹੱਥ ਹੇਠਾਂ ਦੇ ਲਿਆ। ਹੁਣ ਪਾਵੇ ਦੇ ਵਿੱਚ ਕਿੱਲ ਸਨ, ਮੇਖਾਂ ਚੁੱਭ ਗਈਆਂ, ਖੂਨ ਚੱਲਣਾ ਸ਼ੁਰੂ ਹੋ ਗਿਆ, ਹੁਣ ਜਿੰਨਾ ਪਾਣੀ ਉਹ ਸਾਰਾ ਖੂਨ ਦਾ ਰੂਪ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਦੇਖਿਆ, ਪੁੱਛਣ ਲੱਗੇ ਕਿ ਸੁਪੁੱਤਰੀ ਆ, ਇੰਨਾ ਖੂਨ ਕਿੱਥੋਂ ਆ ਰਿਹਾ? ਕਹਿੰਦੇ ਪਿਤਾ ਜੀ ਕਿਤਿਓਂ ਵੀ ਨਹੀਂ, ਬਸ ਉਹ ਪਾਵਾ ਟੁੱਟ ਗਿਆ ਸੀ, ਮੈਂ ਹੱਥ ਹੇਠਾਂ ਰੱਖਿਆ, ਉਹ ਮੇਖ ਲੱਗ ਗਈ। ਮਹਾਰਾਜ ਪ੍ਰਸੰਨ ਹੋ ਗਏ, ਇਸ਼ਨਾਨ ਕਰਦਿਆਂ ਕਰਦਿਆਂ ਕਹਿਣ ਲੱਗੇ, ਸੁਪੁੱਤਰੀ ਅੱਜ ਮੰਗ ਲੈ, ਕੀ ਮੰਗਦੀ ਹੈ? ਗੁਰੂ ਨਾਨਕ ਦਾ ਘਰ ਉੱਠਿਆ। ਤੇ ਇਸ ਵਕਤ ਬੀਬੀ ਭਾਨੀ ਜੀ ਨੇ ਕਿਹਾ, ਪਿਤਾ ਜੀ ਕੁਝ ਨਹੀਂ ਚਾਹੀਦਾ, ਆਪ ਜੀ ਦਾ ਪ੍ਰੇਮ ਹੀ ਚਾਹੀਦਾ ਹੈ। ਸਤਿਗੁਰਾਂ ਨੇ ਫਿਰ ਬਚਨ ਕੀਤਾ, ਨਹੀਂ ਸੁਪੁੱਤਰੀ ਮੰਗ ਲੈ। ਉਸ ਵਕਤ ਬੀਬੀ ਭਾਨੀ ਜੀ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਪਿਤਾ ਜੀ ਜੇ ਤੁੱਠੇ ਹੋ ਨਾ ਤੇ ਇਹ ਬਖਸ਼ਿਸ਼, ਇਹ ਬਰਕਤ ਆਪਦੇ ਘਰ ਵਿੱਚ ਹੀ ਰਹਿ ਜਾਵੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਸੁਪੁੱਤਰੀ ਇਹ ਬਖਸ਼ਿਸ਼ ਅੱਗੋਂ ਬਹੁਤ ਭਾਰੀ ਹੈ, ਇਸ ਨੂੰ ਸੰਭਾਲਣਾ ਬੜਾ ਔਖਾ ਹੋਣਾ। ਕਹਿਣ ਲੱਗੀ, ਪਿਤਾ ਜੀ ਜੇ ਆਪ ਜੀ ਦਾ ਮਿਹਰ ਭਰਿਆ ਹੱਥ ਸਿਰ ਤੇ ਹੋਵੇ, ਆਪ ਜੀ ਨੇ ਹੀ ਕਿਰਪਾ ਕਰਕੇ ਇਹ ਸੰਭਾਲਣਾ ਹੈ ਤੇ ਤੁਸੀਂ ਰਹਿਮ ਕਰੋ। ਮਹਾਰਾਜ ਕਹਿਣ ਲੱਗੇ, ਸੁਪੁੱਤਰੀ ਅਸੀਂ ਤੈਨੂੰ ਬਲ ਬਖਸ਼ਿਸ਼ ਕਰਦੇ ਹਾਂ, ਤੈਨੂੰ ਅੰਤਰਯਾਮ ਤਾਂ ਦਿੰਦੇ ਹਾਂ, ਤੂੰ ਇੱਕ ਵਾਰੀ ਝਾਤ ਮਾਰ ਕੇ ਦੇਖ ਲੈ ਕਿ ਕੀ ਤੂੰ ਇਹ ਸੰਭਲ ਸਕਦੀ ਹੈ, ਬੜੇ ਦੁੱਖ ਝੱਲਣੇ ਪੈਣੇ ਨੇ। ਸਾਰਾ ਵਾਕਿਆ ਕਲਗੀਧਰ ਪਾਤਸ਼ਾਹ ਮਹਾਰਾਜ ਤੱਕ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰਾ ਬਿਰਤਾਂਤ ਦਿਖਾ ਦਿੱਤਾ, ਕਿਵੇਂ ਸੁਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਤੱਤੀ ਤਵੀ ਤੇ ਬੈਠਣਾ, ਤੱਤੀ ਰੇਤਾ ਸੀਸ ਤੇ ਪੈਣੀ, ਉੱਬਲਦੀ ਦੇਖ ਦੇ ਅੰਦਰ ਬੈਠਣਾ, ਸਰੀਰ ਛਾਲਿਓ ਛਾਲੀ ਹੋਣਾ, ਰਾਵੀ ਦੇ ਕਿਨਾਰੇ ਤੇ ਜਾ ਕਰਕੇ ਰਾਵੀ ਦਰਿਆ ਚ ਇਸ਼ਨਾਨ ਕਰਦਿਆਂ ਅਲੋਪ ਹੋਣਾ, ਫਿਰ ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਾਰੇ ਜੰਗ, ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ 17 ਜੰਗਾਂ, ਸਾਹਿਬਜ਼ਾਦਿਆਂ ਵੱਡਿਆਂ ਦੀ ਸ਼ਹੀਦੀ ਚਮਕੌਰ ਦੀ ਔਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਰਹੰਦ ਦੀ ਇਤਿਹਾਸਕ, ਇਹ ਸਾਰਾ ਵਾਕਿਆ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਜਦ ਦਿਖਾਇਆ, ਮਹਾਰਾਜ ਦੇ ਚਰਨ ਪਕੜ ਲਏ, ਮਹਾਰਾਜ ਪਹਿਲਾਂ ਤੇ ਭਾਵੇਂ ਮੈਂ ਨਾ ਚੱਲ ਸਕਦੀ ਹੁਣ ਪਰ ਮੈਂ ਚੱਲ ਸਕਦੀ ਹਾਂ, ਆਪ ਜੀ ਨੇ ਰਹਿਮਤ ਕਰਕੇ ਇਹ ਸਾਰਾ ਦਿਖਾਇਆ, ਕਿਰਪਾ ਕਰੋ ਇਹ ਝੋਲੀ ਮੇਰੀ ਵਿੱਚ ਦਾਤ ਪਾ ਦਿਓ। ਉਸ ਵਕਤ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਤੁੱਟ ਕਰਕੇ ਕਹਿ ਦਿੱਤਾ, ਸਪੁੱਤਰੀ ਜੇ ਇਹਨਾਂ ਕੁਝ ਝੱਲਣ ਨੂੰ ਸਮਰੱਥ ਹੈ ਤੇ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰਹਿਮ ਕਰਨਗੇ। ਸੋ ਐਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇੰਨੀਆਂ ਸ਼ਕਤੀਆਂ ਦੇ ਮਾਲਕ, ਪਰ ਫਿਰ ਵੀ ਨਿਮਰਤਾ ਦੇ ਪੁੰਜ ਬਣ ਕੇ ਰਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਆਪਣਾ ਆਪ ਨਹੀਂ ਪ੍ਰਗਟ ਹੋਣ ਦਿੱਤਾ, ਉਹਨਾਂ ਦੇ ਨਾਲ ਮਿਲ ਕਰਕੇ ਵਰਗਾਂ ਨੂੰ ਮਿਟਾ ਕਰਕੇ, ਜਾਤ ਪਾਤ ਨੂੰ ਮਿਟਾ ਕਰਕੇ, ਛੂਤ ਛਾਤ ਦਾ ਭੇਦ ਦੂਰ ਕਰਕੇ ਸਾਰਿਆਂ ਦੇ ਵਿੱਚ ਮਿਲ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ। ਔਰ ਜਦ ਜਸ ਹੁੰਦਾ ਉਸ ਵਕਤ ਦਰਬਾਰ ਦੇ ਵਿੱਚ ਆਪ ਬੈਠੇ ਰਹਿੰਦੇ, ਜਦ ਤੱਕ ਦਰਬਾਰ ਲੱਗਾ ਰਹਿੰਦਾ ਤਦ ਤੱਕ ਮਹਾਰਾਜ ਸਿੰਘਾਸਣ ਤੋਂ ਉੱਠਦੇ ਨਹੀਂ ਸਨ। ਦਰਬਾਰ ਦੀ ਸਮਾਪਤੀ ਹੋ ਜਾਂਦੀ, ਸੰਗਤਾਂ ਸਾਰੀਆਂ ਮਿਲ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੀਆਂ। ਅੱਜ ਵੀ ਤੁਸੀਂ ਇਤਿਹਾਸਕ ਸਥਾਨਾਂ ਤੇ ਜਦ ਜਾਂਦੇ ਹੋ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਰੂਪ ਦੇ ਸੁਖਾਸਣ ਹੋ ਜਾਂਦੇ ਨੇ, ਮਹਾਰਾਜ ਸਾਹਿਬ ਜੀ ਦੇ ਸਰੂਪ ਸੱਚਖੰਡ ਵਿਖੇ ਲਜਾਏ ਜਾਂਦੇ ਨੇ, ਸੰਗਤਾਂ ਪ੍ਰੇਮ ਦੇ ਵਿੱਚ ਬਾਅਦ ਵਿੱਚ ਚੌਂਕੀ ਭਰਦੀਆਂ ਨੇ। ਉਹ ਪੁਰਾਤਨ ਮਰਿਆਦਾ ਅੱਜ ਤੱਕ ਚੱਲਦੀ ਆਉਂਦੀ ਹੈ। ਦਰਬਾਰ ਸਾਹਿਬ ਜਾਓ, ਉੱਥੇ ਵੀ ਚੌਂਕੀ ਭਰਦੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਰੂਪ ਸੱਚਖੰਡ ਚਲੇ ਜਾਂਦੇ, ਵਾਹਿਗੁਰੂ ਦੀ ਧੁਨੀ ਉੱਥੇ ਵੀ ਲੱਗਦੀ ਹੈ। ਇਸੇ ਤਰੀਕੇ ਦੇ ਨਾਲ ਸੱਚਖੰਡ ਹਜ਼ੂਰ ਸਾਹਿਬ ਚਲੇ ਜਾਓ, ਮਹਾਰਾਜ ਸਾਹਿਬ ਜੀ ਦੇ ਸੱਚਖੰਡ ਸਰੂਪ ਲਿਜਾਣ ਤੋਂ ਬਾਅਦ ਉੱਥੇ ਵੀ ਧੁਨੀ ਵਾਹਿਗੁਰੂ ਦੀ ਲੱਗਦੀ ਹੈ। ਤੁਸੀਂ ਇੱਥੇ ਹੀ ਦੇਖ ਲਓ, ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰੂ ਘਰ ਵਿਖੇ ਮਹਾਰਾਜ ਸਾਹਿਬ ਜੀ ਦੇ ਸਰੂਪ ਸੱਚਖੰਡ ਲਿਜਾਏ ਜਾਂਦੇ ਨੇ, ਇੱਥੇ ਵੀ ਧੁਨੀ ਵਾਹਿਗੁਰੂ ਦੀ ਲੱਗਦੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੀ ਸਮਾਪਤੀ ਹੁੰਦੀ ਹੈ ਤੇ ਸੰਗਤਾਂ ਇੱਕ ਰਸ ਮਿਲ ਕਰਕੇ ਵਾਹਿਗੁਰੂ ਦੀ ਧੁਨੀ ਲਗਾਉਂਦੇ ਨੇ, ਸਿਮਰਨ ਕਰਦੇ ਹਨ।
ਸੁਪਤਨ ਹਿਤ ਸੇਜ ਪਰ ਸਤਿਗੁਰੂ ਬਰਾਜੈ।
ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਆਰਾਮ ਕਰਨ ਵਾਸਤੇ ਰਾਤ ਦੇ ਸਮੇਂ ਆਪਣੇ ਆਸਣ ਤੇ ਬਿਰਾਜਮਾਨ ਹੁੰਦੇ ਹਨ।
ਵਿਦ ਕੋ ਵਿਵਹਾਰ ਨਿਤ ਜਿਨ ਪਿਖ ਅਗ ਭਾਜੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਤਰੀਕੇ ਦੇ ਨਾਲ ਕਵੀ ਜੀ ਕਹਿੰਦੇ ਨਿਤ ਦਾ ਵਿਵਹਾਰ ਕਰਦੇ। ਸੋ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨਾ, ਸਮਾਧੀ ਵਿੱਚ ਸਥਿਤ ਹੋਣਾ, ਸੂਰਜ ਚੜ੍ਹੇ ਤੋਂ ਫਿਰ ਦਰਬਾਰ ਸੱਜਣਾ, ਦਰਬਾਰ ਦੇ ਵਿੱਚ ਸੰਗਤਾਂ ਦਾ ਸੁਮੇਲ ਹੋਣਾ, ਕੀਰਤਨ ਹੋਣਾ, ਕਥਾ ਹੋਣੀ, ਦੁਪਹਿਰ ਦੇ ਵੇਲੇ ਫਿਰ ਪ੍ਰਸ਼ਾਦਾ ਤਿਆਰ ਹੋਣਾ, ਸਾਰੀਆਂ ਸੰਗਤਾਂ ਨੇ ਮਿਲ ਕੇ ਪ੍ਰਸ਼ਾਦਾ ਛਕਣਾ, ਸੰਧਿਆ ਦੇ ਸਮੇਂ ਚੌਥੇ ਪਹਿਰ ਦੇ ਵਿੱਚ ਫਿਰ ਦਰਬਾਰ ਸੱਜਣਾ, ਇਸੇ ਤਰ੍ਹਾਂ ਦਰਬਾਰ ਦੇ ਵਿੱਚ ਕਥਾ ਕੀਰਤਨ ਹੋਣਾ, ਸਿਮਰਨ ਹੋਣਾ, ਫਿਰ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਸਥਾਨਾਂ ਤੇ ਵਿਸ਼ਰਾਮ ਕਰਨ ਵਾਸਤੇ ਜਾਣਾ। ਇਹ ਨਿਤ ਦਾ ਜਿਹੜਾ ਵਿਵਹਾਰ ਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਸੇ ਤਰੀਕੇ ਦੇ ਨਾਲ ਹੁੰਦਾ।
ਪਰ ਨੇਮ ਐਸੋ ਕਰਿਓ ਸ੍ਰੀ ਅਮਰ ਸੁਜਾਨਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੰਤਰਜਾਮੀ ਗੁਰੂ ਮਹਾਰਾਜ, ਜਿਹੜਾ ਹੋਰ ਨੇਮ ਸੀ ਭਾਵ ਸਾਰੀਆਂ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਨਾ, ਸਭ ਤੋਂ ਵੱਡੀ ਬੁਰਾਈ ਸੀ ਉਸ ਵਕਤ ਸਤੀ ਪ੍ਰਥਾ ਦੀ, ਬੜੇ ਤਕੜੇ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਪ੍ਰਥਾ ਦੂਰ ਕੀਤੀ। ਜਿਉਂਦੀ ਜਾਗਦੀ ਇਸਤਰੀ ਨੂੰ ਜਵਾਨੀ ਦੀ ਅਵਸਥਾ ਦੇ ਵਿੱਚ ਪਤੀ ਦੀ ਚਿਖਾ ਦੇ ਵਿੱਚ ਸੱਟਿਆ ਜਾਂਦਾ ਸੀ ਧੱਕੇ ਦੇ ਨਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਆਪ ਮੋਹਰੀ ਹੋ ਕਰਕੇ ਇਸ ਪ੍ਰਥਾ ਨੂੰ ਖਤਮ ਕੀਤਾ, ਕੇਵਲ ਦੂਰ ਹੀ ਨਹੀਂ ਕੀਤਾ, ਸਦਾ ਵਾਸਤੇ ਖਤਮ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ, ਸਤੀਆਂ ਇਹਨਾਂ ਆਖੀਆਂ ਜੋ ਮੜਿਆਂ ਲੱਗ ਜਲਨ, ਸਤੀਆਂ ਸੇਈ ਨਾਨਕਾ ਜੋ ਬਿਰਹਿ ਚੋਟ ਮਰਨ। ਅਸਲ ਵਿੱਚ ਸਤੀਆਂ ਤੇ ਉਹ ਨੇ ਜਿਹੜੇ ਪਤੀ ਦੇ ਵਿਛੋੜੇ ਦੇ ਵਿੱਚ ਆਪਣੇ ਉਂਜੀ ਪ੍ਰਾਣ ਤਿਆਗ ਦੇਣ, ਇੱਕ ਵੀ ਸਵਾਸ ਬਾਕੀ ਨਾ ਰਹਿ ਜਾਵੇ, ਇੰਨਾ ਵਿਛੋੜਾ ਭਾਰੀ ਪੈ ਜਾਵੇ। ਜੇ ਚਿਖਾ ਤੇ ਪਾ ਕੇ ਸਾੜੀ ਤੇ ਉਹ ਕੀ ਸਾੜੀ, ਉਹ ਕੀ ਸਤੀ ਕਹਾਵੇਗੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਜਿਹੜੀਆਂ ਹੋਰ ਰੀਤੀਆਂ ਸਨ ਉਹਨਾਂ ਨੂੰ ਵੀ ਦੂਰ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਆਰਾਮ ਕਰਨ ਦੇ ਸਮੇਂ ਭਾਈ ਬੱਲੂ ਜੀ ਚਿੱਟਾ ਬਸਤਰ ਦਿੰਦੇ, ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਉੱਜਲ ਬਸਤਰ ਲੈ ਕੇ ਆਰਾਮ ਕਰਦੇ।
ਪਰ ਬਸਤਰ ਨੈ ਟਿਗ ਰੱਖੇ ਜਬ ਦੂਸਰ ਲਈ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਬਸਤਰ ਭਾਈ ਬੱਲੂ ਜੀ ਇੱਕ ਵਾਰੀ ਪਹਿਨਾ ਦਿੰਦੇ, ਮਹਾਰਾਜ ਜਦ ਉਹ ਉਤਾਰਦੇ ਤੇ ਉਹ ਕੋਲ ਨਹੀਂ ਰੱਖਦੇ, ਕਿਉਂਕਿ ਮਹਾਰਾਜ ਜਿਹੜਾ ਵਸਤਰ ਗਲ ਪਹਿਨਿਆ ਬਸ ਉਹੀ ਰੱਖਦੇ ਨੇ। ਭਾਈ ਬੱਲੂ ਜੀ ਨੂੰ ਆਗਿਆ ਕੀਤੀ ਹੋਈ ਸੀ ਕਿ ਭਾਈ ਬੱਲੂ ਘਰ ਦੇ ਵਿੱਚ ਵਾਧੂ ਵਸਤਰ ਨਹੀਂ ਚਾਹੀਦਾ, ਜਿਹੜਾ ਸਰੀਰ ਤੇ ਪਹਿਨ ਲਿਆ ਪਹਿਨ ਲਿਆ ਮਹਾਰਾਜ ਨੇ, ਤੇ ਜਿਹੜਾ ਇੱਕ ਵਾਰੀ ਪਹਿਨ ਲਿਆ ਮਹਾਰਾਜ ਤਾਂ ਲਾਉਂਦੇ ਨਹੀਂ ਸਨ। ਭਾਈ ਬੱਲੂ ਜੀ ਜਦੋਂ ਮਹਾਰਾਜ ਇਸ਼ਨਾਨ ਕਰਦੇ ਉਹ ਪਹਿਲੇ ਵਸਤਰ ਚੁੱਕ ਕੇ ਲੈ ਜਾਂਦੇ, ਨਵੇਂ ਰੱਖ ਦਿੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਇਸ ਤਰੀਕੇ ਦੇ ਨਾਲ ਨਵੇਂ ਵਸਤਰ ਪਹਿਨਾਉਂਦੇ ਸਨ। ਇਸ ਤਰੀਕੇ ਨਾਲ ਮਹਾਰਾਜ ਸਾਹਿਬ ਜੀ ਹੋਰ ਵਸਤਰ ਨਹੀਂ ਸਨ ਰੱਖਦੇ।
ਪੂਰਬ ਉੱਪਰ ਹੋਏ ਜੋ ਕਿਸੇ ਰੰਗ ਕਹਿੰਦੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਬਚਨ ਇਹ ਵੀ ਕੀਤਾ, ਭਾਈ ਬੱਲੂ ਜਿਹੜੇ ਪਹਿਲੇ ਅਸੀਂ ਵਸਤਰ ਲਾਏ ਕਿਸੇ ਗਰੀਬ ਨੂੰ ਦੇ ਦੀ, ਸਿੱਟ ਨਾ ਦੇਵੀ, ਕਿਸੇ ਗਰੀਬ ਦੇ ਕੰਮ ਆ ਜਾਣਗੇ ਪਾਉਣ ਵਾਸਤੇ। ਇਸ ਤਰ੍ਹਾਂ ਵੀ ਕਹਿ ਦਿੱਤਾ ਕਿ ਕੋਈ ਹੋਰ ਨਵੀਨ ਵਸਤਰ ਵੀ ਨਵੀਂ ਰੱਖਣਾ, ਇਹ ਨਹੀਂ ਕਿ ਪਹਿਲਾਂ ਨਵਿਆਂ ਦੀ ਉੱਥੇ ਪੰਡ ਬੰਨੀ ਹੋਵੇ ਤੇ ਜਿਹੜੇ ਪੁਰਾਣੇ ਉਹ ਲਾ ਲਾ ਕੇ ਸਿੱਟੀ ਜਾਣੇ, ਇਹ ਵੀ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਵੀ ਹੁਕਮ ਕੀਤਾ ਸੀ ਕਿ ਕੋਈ ਨਵਾਂ ਵਸਤਰ ਵੀ ਨਹੀਂ ਰੱਖਣਾ, ਪੁਰਾਣਾ ਵੀ ਨਹੀਂ ਰੱਖਣਾ, ਨਵਾਂ ਵੀ ਨਹੀਂ ਰੱਖਣਾ, ਜਿਹੜਾ ਅਸੀਂ ਪਹਿਨੇ ਆ ਬਸ ਉਹੀ ਸਾਡੇ ਸਰੀਰ ਦੇ ਨਾਲ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸ਼ਾਦਾ ਭੋਜਨ ਜੋ ਲੰਗਰ ਵਿੱਚ ਤਿਆਰ ਹੁੰਦਾ, ਜਿਵੇਂ ਮਹਾਰਾਜ ਉਹ ਜਮਾ ਨਹੀਂ ਨਸਨ ਕਰਦੇ, ਸੋ ਉਹ ਨਿਤ ਨਵਾਂ ਹੀ ਭੋਜਨ ਲੈ ਕਰਕੇ ਨਵਾਂ ਹੀ ਤਿਆਰ ਹੁੰਦਾ ਸੀ। ਜਿੰਨਾ ਕੁ ਲੰਗਰ ਦੇ ਵਿੱਚ ਉਹ ਰਸਦ ਲੱਗ ਜਾਂਦੀ, ਅਨਾਜ ਲੱਗ ਜਾਂਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਕੀ ਰੱਖਦੇ ਉਹੀ ਪੱਕਦਾ ਸੀ। ਸਿੱਖ ਸੰਗਤਾਂ ਪ੍ਰਸ਼ਾਦਾ ਰੱਜ ਕੇ ਛਕਦੀਆਂ, ਤ੍ਰਿਪਤ ਹੁੰਦੀਆਂ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ, ਪਰ ਜਿਹੜੇ ਜਿੰਨਾ ਕੁ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਕਿ ਇੰਨਾ ਅਨਾਜ ਲੰਗਰ ਦੇ ਵਿੱਚ ਲੱਗਦਾ, ਉਨਾ ਹੀ ਰੋਜ਼ ਲੈਂਦੇ ਸਨ, ਬਾਕੀ ਵਾਪਸ ਕਰ ਦਿੰਦੇ, ਮੋੜ ਦਿੰਦੇ ਸਨ, ਉਹ ਨਹੀਂ ਸਨ ਲੈਂਦੇ। ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲੰਗਰ ਦੇ ਵਿੱਚ ਪ੍ਰਸ਼ਾਦਾ ਤਿਆਰ ਬਣਿਆ, ਸੰਗਤਾਂ ਤੋਂ ਵੱਧ ਗਿਆ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਗਰੀਬਾਂ ਦੇ ਵਿੱਚ ਵੰਡਣ ਵਾਸਤੇ ਤੋਰ ਦਿੰਦੇ, ਜਾਓ ਗਰੀਬਾਂ ਦੇ ਘਰਾਂ ਵਿੱਚ ਦੇ ਆਓ। ਜੇ ਉਹਨਾਂ ਤੋਂ ਵੀ ਵੱਧ ਜਾਂਦਾ, ਨਗਰ ਦੇ ਵਿੱਚ ਪਸ਼ੂਆਂ ਨੂੰ ਦਿੱਤਾ ਜਾਂਦਾ, ਪਸ਼ੂਆਂ ਤੋਂ ਬਚ ਜਾਂਦਾ, ਫਿਰ ਬਿਆਸਾ ਦਰਿਆ ਵਿੱਚ ਰੋੜ ਦਿੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਲੰਗਰ ਦੇ ਵਿੱਚ ਕੋਈ ਵੀ ਪਹਿਲਾ ਦਿਨ ਦਾ ਬਣਿਆ ਹੋਇਆ ਭੋਜਨ ਨਹੀਂ ਸਨ ਰੱਖਦੇ। ਜੇ ਗਰੀਬਾਂ ਦੇ ਘਰਾਂ ਤੋਂ ਬਚ ਗਿਆ ਤੇ ਨਗਰ ਦੇ ਪਸ਼ੂਆਂ ਜਾਨਵਰਾਂ ਨੂੰ ਉਹਨਾਂ ਨੂੰ ਖਵਾਉਣ ਵਾਸਤੇ ਪਹੁੰਚਾਇਆ ਜਾਂਦਾ, ਇੱਕ ਮਨੁੱਖ ਦੇ ਖਾਣ ਜੋਗਾ ਵੀ ਭੋਜਨ ਅਗਲੇ ਦਿਨ ਵਾਸਤੇ ਨਹੀਂ ਸੀ ਬਚਦਾ, ਸਾਰਾ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਬਾਹਰ ਭੇਜ ਦਿੰਦੇ। ਸਤਿਗੁਰੂ ਮਹਾਰਾਜ ਜੀ ਨੇ ਇਸ ਤਰੀਕੇ ਦੇ ਨਾਲ ਇਹ ਨਿਯਮ ਅਪਣਾਇਆ ਹੋਇਆ ਸੀ, ਭਾਵ ਇਹ ਨਿਯਮ ਅਪਣਾਇਆ ਹੋਇਆ ਸੀ ਕਿ ਜਿਹੜਾ ਭੋਜਨ ਵਾਸਤੇ ਇੱਕ ਦਿਨ ਅਨਾਜ ਲੈ ਲਿਆ, ਵਾਧੂ ਅਨਾਜ ਨਹੀਂ ਲੈਣਾ, ਉਹ ਵਾਪਸ ਕਰ ਦੇਣਾ, ਇਹ ਸਤਿਗੁਰੂ ਮਹਾਰਾਜ ਜੀ ਦਾ ਪੱਕਾ ਨਿਯਮ ਸੀ। ਕਵੀ ਜੀ ਕਹਿੰਦੇ ਹੋਰ ਵਸਤੂਆਂ ਦੀ ਤੇ ਗਿਣਤੀ ਕੀ ਕਰਨੀ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਲੰਗਰ ਦੇ ਵਿੱਚ ਜਿਹੜਾ ਜਲ ਛਕਾਉਣ ਵਾਸਤੇ ਰੱਖਦੇ ਸਨ ਨਾ, ਰਾਤ ਦੇ ਵੇਲੇ ਉਹ ਵੀ ਸਾਰਾ ਰੋੜ ਦਿੱਤਾ ਜਾਂਦਾ, ਜਿਹੜੇ ਘੜੇ ਸਨ ਜਲ ਵਾਲੇ ਉਹ ਮੂਧੇ ਕੀਤੇ ਜਾਂਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਘੜਿਆਂ ਚੋਂ ਜਲ ਰੋੜ ਕਰਕੇ ਘੜੇ ਮੂਧੇ ਕਰ ਦਿੰਦੇ, ਕੋਈ ਵੀ ਜਲ ਕਿਸੇ ਦੇ ਛਕਣ ਵਾਸਤੇ ਘੜੇ ਦੇ ਵਿੱਚ ਬਾਕੀ ਨਾ ਰਹਿੰਦਾ ਕਿ ਕਿਸੇ ਪ੍ਰਾਣੀ ਨੂੰ ਜਲ ਦੀ ਜ਼ਰੂਰਤ ਪਵੇ ਤੇ ਉਹ ਛਕ ਲਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੀ ਇੰਨੀ ਸੁੱਚ ਪਵਿੱਤਰਤਾ ਸੀ। ਕਹਿੰਦੇ ਜਿਵੇਂ ਦਰਵੇਸ਼ ਤੇ ਬਿਹੰਗ ਪੰਛੀ, ਉਹ ਕੌਣ ਇਕੱਠਾ ਕਰਕੇ ਰੱਖਦਾ, ਕਿਸੇ ਪੰਛੀ ਦੇ ਆਲਣੇ ਦੇ ਵਿੱਚੋਂ ਮਿਲਿਆ ਕਿ ਇਸ ਨੇ ਆਪਣਾ ਅਨਾਜ ਇਕੱਠਾ ਕਰਕੇ ਰੱਖਿਆ ਕਿ ਕੱਲ ਨੂੰ ਖਾਊਂਗਾ, ਜਾਂ ਦਰਵੇਸ਼ ਨੇ ਆਪਣੇ ਨਾਲ ਧੰਨ ਵਾਹਿਗੁਰੂ ਅਨਾਜ ਇਕੱਠਾ ਕਰਕੇ ਰੱਖਿਆ ਕਿ ਇਹ ਕੱਲ ਨੂੰ ਛਕ ਲਵਾਂਗੇ। ਜਿਵੇਂ ਦਰਵੇਸ਼ ਤੇ ਪੰਛੀ ਆਪਣਾ ਅਨਾਜ ਇਕੱਤਰ ਨਹੀਂ ਕਰਦੇ, ਉਹ ਨਿਤ ਨਵਾਂ ਲੋੜਦੇ ਨੇ ਕਿ ਅਗਲੇ ਦਿਨ ਹੋਰ ਚੁਗ ਕਰਕੇ ਅਗਲੇ ਦਿਨ ਹੋਰ ਪਰਮੇਸ਼ਰ ਦੇ ਦੇਵੇਗਾ। ਅਗਲੇ ਦਿਨ ਦੀ ਅਨਾਜ ਦੀ ਪ੍ਰਾਪਤੀ ਉਹ ਅਗਲੇ ਦਿਨ ਦਾ ਫਿਕਰ ਹੈ, ਉਸ ਦਿਨ ਤ੍ਰਿਪਤ ਹੋ ਕਰਕੇ ਆਨੰਦ ਵਿੱਚ ਰਹਿੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਦਾ ਨਿਯਮ ਅਪਣਾਇਆ ਸੀ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਲੰਗਰ ਮਸਤਾਨੇ ਹੋ ਗਏ, ਪ੍ਰਿਥੀਏ ਦਾ ਵਿਰੋਧ ਇੰਨਾ ਤਕੜਾ ਹੋ ਗਿਆ, ਸੰਗਤਾਂ ਦੀ ਕਾਰ ਭੇਟਾ ਰਸਤੇ ਵਿੱਚ ਹੀ ਖੋ ਲਈ ਜਾਂਦੀ, ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇੰਨੀ ਸਹਿਣਸ਼ੀਲਤਾ, ਨਿਮਰਤਾ, ਸ਼ਾਂਤ ਸੁਭਾਅ ਦੇ ਵਿੱਚ ਰਹੇ ਕਿ ਲੰਗਰ ਦੇ ਵਿੱਚ ਛੋਲੇ ਭੁੰਨ ਕਰਕੇ ਉਹਨਾਂ ਦੇ ਨਾਲ ਲੂਣ ਮਿਰਚ ਰਲਾ ਕਰਕੇ ਮਾਤਾ ਗੰਗਾ ਜੀ ਵਰਤਾ ਦਿਆ ਕਰਦੇ। ਇਸ ਤਰੀਕੇ ਦੇ ਨਾਲ ਲੰਗਰ ਦੀ ਤਿਆਰੀ ਹੋਣ ਲੱਗ ਗਈ। ਕਈ ਮਹੀਨੇ ਇਹ ਲੰਗਰ ਦੀ ਪ੍ਰਥਾ ਚੱਲਦੀ ਰਹੀ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਸੇ ਨੂੰ ਨਹੀਂ ਇਹ ਕਿਹਾ, ਜੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਉਪਰਾਲਾ ਵੀ ਕੀਤਾ ਤਾਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵਰਜ ਦਿੱਤਾ ਕਿ ਤੁਸੀਂ ਕਿਸ ਵਾਸਤੇ ਉੱਦਮ ਕਰਦੇ ਹੋ, ਕਾਹੇ ਰੇ ਮਨ ਚਿੱਤ ਵਹਿ ਉੱਦਮ ਜਾ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾਰਜ ਕੋ ਆਗਿਆ ਕਰ ਧਰਿਆ। ਜਿੱਥੇ ਪੱਥਰਾਂ ਦੇ ਵਿੱਚ ਕੀੜਾ ਪੈਦਾ ਕਰ ਦਿੱਤਾ ਉਹਦੇ ਮੁੱਖ ਦੇ ਵਿੱਚ ਪਰਮੇਸ਼ਰ ਨੇ ਰਿਜਕ ਦੇ ਦਿੱਤਾ, ਕੀ ਤੁਹਾਨੂੰ ਨਹੀਂ ਮਿਲੇਗਾ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਵਰਜ ਕੇ ਰੋਕ ਲਿਆ ਸੀ। ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਇਹ ਨਿਯਮ ਪੱਕਾ ਅਪਣਾ ਲਿਆ ਕਿ ਕੋਈ ਵੀ ਪ੍ਰੇਮੀ ਰਸਦਾਂ ਦੇ ਭਾਵੇਂ ਗੱਡੇ ਲੈ ਕੇ ਖੜੇ ਰਹਿੰਦੇ ਪਰ ਸਤਿਗੁਰੂ ਮਹਾਰਾਜ ਜੀ ਦੇ ਲੰਗਰ ਤੋਂ ਬਾਹਰ ਤੰਬੂ ਲਾ ਕੇ ਬੈਠੇ ਰਹਿੰਦੇ ਕਿ ਸਾਡੀ ਵਾਰੀ ਕਦੋਂ ਆਵੇਗੀ। ਜੇ ਕਿਸੇ ਸਮੇਂ ਅਕਬਰ ਬਾਦਸ਼ਾਹ ਆਇਆ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਮਹਾਰਾਜ ਜੀ ਦਾ ਇਹ ਨਿਯਮ ਸੀ ਕਿ ਪਹਿਲਾਂ ਉਸ ਨੂੰ ਦਰਸ਼ਨ ਵਾਹਿਗੁਰੂ ਲੰਗਰ ਵਿੱਚੋਂ ਪ੍ਰਸ਼ਾਦਾ ਛਕਣਾ ਪੈਣਾ। ਪ੍ਰਸ਼ਾਦਾ ਛੱਕ ਕੇ ਇੰਨਾ ਤ੍ਰਿਪਤ ਹੋਇਆ ਕਿ ਇੱਥੇ ਸਭ ਵਰਗਾਂ ਦੇ ਲੋਕ ਇਕੱਤਰ ਹੁੰਦੇ ਨੇ, ਦਰਸ਼ਨ ਕਰਕੇ ਗਦਗਦ ਹੋ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਲੰਗਰਾਂ ਵਾਸਤੇ ਉਸਨੇ ਕਈ ਘੁਮਾ ਜ਼ਮੀਨ ਜਿਹੜੀ ਸੀ ਲਾਉਣ ਦਾ ਯਤਨ ਕੀਤਾ, ਮਹਾਰਾਜ ਨੇ ਇਨਕਾਰ ਕਰ ਦਿੱਤਾ। ਮਹਾਰਾਜ ਕਹਿੰਦੇ ਇਹ ਲੰਗਰ ਜਿਵੇਂ ਪਹਿਲਾਂ ਚੱਲਦੇ ਆ ਰਹੇ ਨੇ ਇਹ ਉਵੇਂ ਹੀ ਚੱਲਣਗੇ, ਸਾਨੂੰ ਕਿਸੇ ਬਾਦਸ਼ਾਹ ਦੀ ਜ਼ਮੀਨ ਦੀ ਲੋੜ ਨਹੀਂ ਜਾਂ ਕਿਸੇ ਦੇ ਰਸਦ ਦੀ ਗੱਡਿਆਂ ਦੀ ਲੋੜ ਨਹੀਂ, ਇੱਥੇ ਜਿੰਨਾ ਕੁ ਅਨਾਜ ਲੱਗਦਾ ਅਸੀਂ ਉਨਾ ਕੀ ਸਵੀਕਾਰ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਨਾ ਕੀ ਅਨਾਜ ਲਿਆ ਕਰਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਨਿਤ ਨਵਾਂ ਅਨਾਜ ਲੈ ਕੇ ਪਕਾਉਂਦੇ ਹਾਂ, ਇੱਥੇ ਰਾਤ ਦਾ ਵਿਆਹ ਭੋਜਨ ਨਹੀਂ ਚੱਲਦਾ, ਸਿਆਣਿਆਂ ਦਾ ਖਤਨ ਹੈ। ਤਦ ਹੀ ਉਸ ਕੀ ਬੁੱਧ ਬਿਨਾਸਾ ਖਾਵੇ ਜੋ ਰੋਟੀ ਬਾਸੀ, ਕਹਿੰਦੇ ਜਿਹੜਾ ਬਾਸੀ ਬਈ ਰੋਟੀ ਖਾਂਦਾ ਉਹਦੀ ਬੁੱਧ ਕਿੱਥੋਂ ਤੇਜ਼ ਹੋ ਜਾਵੇਗੀ? ਉਸਦੀ ਬੁੱਧ ਨੇ ਕੀ ਬੁੱਧੀ ਨੇ ਤੀਖਣ ਬਣਨਾ, ਉਹਦੀ ਬੁੱਧੀ ਕਮਜ਼ੋਰੀ ਹੋਣੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਨਿਤ ਨਵਾਂ ਅਨਾਜ ਲੈ ਕਰਕੇ ਭੋਜਨ ਤਿਆਰ ਕਰਦੇ ਹਾਂ, ਪਰਮੇਸ਼ਰ ਸਾਨੂੰ ਦੇ ਰਿਹਾ, ਅਸੀਂ ਪਕਾਈ ਜਾ ਰਹੇ
ਹਾਂ।
ਨਾ ਤੇ ਘਰ ਦੇ ਵਿੱਚ ਵਾਧੂ ਅੰਨ ਰਹਿੰਦਾ, ਨਾ ਘਰ ਦੇ ਵਿੱਚ ਵਾਧੂ ਕੋਈ ਵਸਤਰ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਐਸੀ ਚੰਗੀ ਵਿਧੀ ਅਪਣਾਈ ਸੀ, ਇਹ ਸਾਰੀ ਚੰਗੀ ਨਿਯਮ ਦੀ ਪਾਲਣਾ ਮਹਾਰਾਜ ਸਾਹਿਬ ਜੀ ਨੇ ਆਪ ਹੋ ਕਰਕੇ ਨਿਭਾਈ ਹੈ। ਨਾ ਕਿਸੇ ਤੋਂ ਵਾਧੂ ਅਨਾਜ ਲੈਣਾ, ਨਾ ਕਿਸੇ ਤੋਂ ਵਸਤਰ ਲੈਣਾ, ਨਾ ਧਨ ਲੈਣਾ, ਜਿੰਨਾ ਕਿ ਇੱਕ ਦਿਨ ਦੇ ਵਿੱਚ ਲੱਗਦਾ ਸੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਹ ਪ੍ਰਕਿਰਿਆ ਕਰੀ ਜਾ ਰਹੇ ਸਨ। ਸੋ ਸਮੇਂ ਦੀ ਸਮਾਪਤੀ ਹੈ, ਆਓ ਸਿਮਰਨ ਦਾ ਸਮਾਂ ਹੋ ਚੁੱਕਾ ਹੈ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਰਹਿਮ ਕਰਨ, ਸੋ ਇਹ ਉਪਦੇਸ਼ ਸਾਡੇ ਵੀ ਕਲਯੁਗ ਜੀਵਾਂ ਤੇ ਹਿਰਦਿਆਂ ਤੇ ਵਸੇ, ਅਸੀਂ ਵੀ ਸਤਸੰਗਤ ਕਰਕੇ ਸਿਮਰਨ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ ਅਸੀਸ ਬਖਸ਼ਿਸ਼ ਕਰਿਓ ਜੇ। ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਫਤਿਹ ਦੀ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।